अयूनी सह भंग गुर प्रसाद जाप्याद सच जुगाद सच हैपी सच नानक होसी सच इति अदुती गुरु नानक देवा ओंकार गुरु अंगद देवा सतनाम गुरु अमर प्यारे करता रामदास गुर बारे पुरख श्री अर्जन सुखदानी निरपौ हर गोविंद गुण खानी निर्वैर गुरु है श्री हर राय अकाल मूर्त हर कृष्ण ते आए अजूनी तेग बहादुर राय सहपं गुर दशमेश सहाय गुर प्रसाद ग्रंथ गुर ज्ञाना गुर प्रसाद ग्रंथ गुर ज्ञाना वाहिगुरु बंदन भगवान गुरु दर्श जे देखना गुरु दर्श जे देखना बाणी गुरु गुरु है बाणी गुरु दर्श जे देखना श्री ग्रंथ दर्शाए बात करण गुर सोच है पढ़े ग्रंथ मन लाए जो मुझ बचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान गुरु प्रसाद ग्रंथ गुर ज्ञाना वाहि गुरु बंदन भगवान वाहे गुरु वाहे गुरु वाहे गुरु वाहे गुरु वाहे गुरु वाहे गुरु
Thank you.
वाहेगुरु 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 ਜਪੋ ਖਾਲਸਾ ਜੀ ਸਦਾ ਜਾਗਦੀ ਜੋਤ ਜਪੋ ਖਾਲਸਾ ਸਦਾ ਜਾਗਦੀ ਜੋਤ ਜਾਗਦੀ ਜੋਤ ਨੂੰ ਜਾਗਦੀ ਜੋਤ ਸਦਾ ਜਾਗਦੀ ਜੋਤ ਨੂੰ ਜਾਗਦੀ ਜੋਤ ਸਦਾ
ਜਾਗਦੀ ਜੋਤ ਨੂੰ ਜਾਗਦੀ ਜੋਤ ਸਦਾ ਜਾਗਦੀ ਜੋਤ ਨੂੰ ਜਾਗਦੀ
ਜਾਗਦੀ ਜੋਤ ਨੂੰ ਜਾਗਦੀ ਜੋਤ ਜਾਗਦੀ ਜੋਤ ਨੂੰ ਜਾਗਦੀ ਜੋਤ ਸਦਾ
ਜਾਗਦੀ ਜੋਤ ਨੂੰ ਜਾਗਦੇ ਜੋਤ ਨੂੰ ਜਾਗਦੀ ਜੋਤ ਨੂੰ ਜਾਗਦੇ ਜੋਤ ਨੂੰ
ਸਦਾ ਜਾਗਦੀ ਜੋਤ ਜਪੋ ਖਾਲਸਾ ਜਾਗਦੀ ਜੋਤ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਲੈ ਕਨਾਨ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਪੂਰਨ ਕੀਰਤ ਨਾਨ ਦਇਆ ਤਪ ਸੰਜਮ ਏਕ ਬਿਨਾ ਨੈ ਏਕ ਪੂਰਨ ਜੋਤ ਜਗੈ ਕਟ ਮੈਂ ਤਬ ਖਾਲਸਾ ਤਾਹੇ ਨਿਖਾਲ ਜਾਨ
ਸਤਿਕਾਰਯੋਗ ਗੁਰੂ ਸਵਾਰੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਸਾਰੀਆਂ ਸੰਗਤਾਂ ਗੁਰੂ ਪਿਆਰ ਵਿੱਚ ਆ ਕੇ ਰਸਨਾ ਪਾਓ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾਗ ਦੀ ਸਵਾਇਮਾਨ ਕਬਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗ ਦੀ ਸਥਾਪਨਾ ਦਿਨ ਨੂੰ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਹਰ ਸਾਲ ਹੁੰਦਾ ਹੈ, ਇਸ ਵਾਰ ਵੀ ਹੋ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਸਤਿਗੁਰਾਂ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਹੈ। ਇਹੋ ਜਿਹੇ ਮਹਾਂਪੁਰਸ਼ਾਂ ਦਾ ਆਪਾਂ ਨੂੰ ਮੇਲ ਬਖਸ਼ਿਆ ਹੈ ਜਿਹੜੇ ਅੰਦਰੋਂ ਬਾਹਰੋਂ ਇੱਕੋ ਜਿਹੇ ਸਨ। ਦਾਸ ਤੋਂ ਪਹਿਲਾਂ ਬਲੌਂਗੀ ਵਾਲੇ ਮਹਾਂਪੁਰਸ਼ਾਂ ਤੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਮੈਂ ਬਹੁਤਾ ਕੁਛ ਕਹਿਣਾ ਨਹੀਂ ਚਾਹੁੰਦਾ, ਇਹਦੇ ਅਰਥ ਕਈ ਵਾਰ ਕੁਝ ਗੁਰਮਤਿ ਤੋਂ ਜਿਹੜੇ ਜਿਹੜੇ ਲੋਕ ਹੋਇਆ ਕਰਦੇ ਨੇ ਉਹ ਅਰਥ ਠੀਕ ਨਹੀਂ ਕੱਢ ਸਕਦੇ। ਇਤਨਾ ਹੀ ਕਾਫੀ ਹੈ ਕਿ ਫਰੀਦ ਸਾਹਿਬ ਆਪਾਂ ਨੇ ਦੇਖਿਆ ਨਹੀਂ, ਉਹਦੀ ਹਿਸਟਰੀ ਪੜ੍ਹੀ ਹੈ, ਉਹਦੀ ਬਾਣੀ ਪੜ੍ਹ ਰਹੇ ਹਾਂ ਕਿ ਫਰੀਦ ਨੇ 36 ਵਰਸ ਤਪ ਕੀਤਾ ਜੰਗਲ ਵਿੱਚ ਰਹੇ। ਉਹ ਦੇਖਿਆ ਨਹੀਂ ਆਪਾਂ, ਸੁਣਿਆ ਵਿਸ਼ਵਾਸ ਕਰਦੇ। ਇਹ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਵੀ 35 ਸਾਲ ਤਾਂ ਬਾਬਾ ਬਰਿਆਮ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰੂ ਨਾਨਕ ਦੇ ਘਰ ਦੀ ਜੋ ਚਾਕਰੀ ਕੀਤੀ ਹੈ, ਗੁਰ ਕੀ ਸੇਵਾ ਤਪਾਂ ਸਿਰ ਤਪ ਸਾਰ। ਗੁਰੂ ਦੀ ਸੇਵਾ ਵਰਗਾ ਕੋਈ ਤਪ ਨਹੀਂ। 35 ਵਰੇ ਤਾਂ ਉਹਨਾਂ ਦੀ ਹਜ਼ੂਰੀ ਵਿੱਚ ਰਹਿ ਕੇ, ਉਹਨਾਂ ਦੀ ਤਾਬਿਆ ਰਹਿ ਕੇ, ਉਹਨਾਂ ਦੇ ਜਥੇ ਵਿੱਚ ਰਹਿ ਕੇ 35 ਸਾਲ ਸੇਵਾ ਨਿਭਾਈ, ਟੋਕਰੀਆਂ ਚੁੱਕੀਆਂ। ਗੁਰੂ ਘਰ ਵਾਸਤੇ ਕਿਹੜੀ ਚਾਕਰੀ ਹੈ ਜਿਹੜੀ ਮਿੱਟੀ ਨਾਲ ਮਿੱਟੀ ਹੋ ਕੇ ਫਿਰ ਉਹ ਅਸਥਾਨ ਕਾਇਮ ਕੀਤੇ। ਉਹਨਾਂ ਮਹਾਂਪੁਰਸ਼ਾਂ ਤੋਂ ਆਪ ਜੀ ਨੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਸਾਥੀ ਕਿਹਾ ਮਹਾਂਪੁਰਸ਼ਾਂ ਨੇ ਨਾ ਬਲੌਂਗੀ ਇਹ ਲੱਗਦਾ ਸੀ, ਨਾ ਇੱਥੇ ਰੰਧਾਵੀ ਇਹ ਮਹਿਸੂਸ ਹੁੰਦਾ, ਬਲਕਿ ਮਹਾਂਪੁਰਸ਼ ਮੇਰੇ ਨਾਲੋਂ ਘੰਟਾ ਪਹਿਲਾਂ ਆ ਗਏ, ਮੈਂ ਘੰਟਾ ਲੇਟ ਆਇਆ। ਮੈਨੂੰ ਪਤਾ ਸੀ ਵੀ ਅੱਜ ਇਹਨਾਂ ਨੇ ਸੰਭਾਲ ਲੈਣਾ ਹੈ। ਉਹਨਾਂ ਮਹਾਂਪੁਰਸ਼ਾਂ ਤੋਂ ਜਿਨ੍ਹਾਂ ਤੋਂ ਥੋੜ੍ਹੇ ਮਹਾਂਪੁਰਸ਼ ਨੇ ਜਿਨ੍ਹਾਂ 'ਤੇ ਸਿੱਖ ਜਗਤ ਨੂੰ ਇਹ ਮਾਣ ਹੈ ਵੀ ਜੀਵਨ ਵਿੱਚ ਕੋਈ ਕਾਣ ਨਹੀਂ, ਜਿਨ੍ਹਾਂ ਜਿਨ੍ਹਾਂ ਦਾ ਜੀਵਨ ਉੱਚਾ ਹੈ, ਪਖੰਡ ਤੋਂ ਰਹਿਤ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਾ, ਇਹ ਬਿਰਲੇ ਰਹਿ ਗਏ। ਨਹੀਂ ਤਾਂ ਭਾਵੇਂ ਕੋਈ ਸਿੱਧਾ ਕੰਨ ਫੜ ਲਵੇ, ਭਾਵੇਂ ਘੁਮਾ ਕੇ ਫੜ ਲਵੇ, ਫੜਨ ਬਹੁਤ ਲੱਗਦੇ। ਗੁਰੂ ਦੀ ਬੜੀ ਮਹਾਨ ਕਿਰਪਾ, ਆਓ। ਪਿਛਲੇ ਦਿਨਾਂ ਤੋਂ ਆਪ ਜੀ ਬੜਾ ਇਹ ਦਰਦਨਾਕ ਇਤਿਹਾਸ ਹੈ ਮਹਾਰਾਜ ਸਾਹਿਬ ਜੀ ਦਾ, ਜਿਹੜਾ ਆਪਣੇ ਹਿੱਸੇ ਆਇਆ, ਕਹਿਣਾ ਸੁਣਨਾ ਪੈਂਦਾ, ਪਰ ਹੈ ਬਹੁਤ ਔਖੀ ਬਾਤ। ਜਿਹੜੇ ਪੁੱਤਰ ਦਾ ਆਪਣੇ ਪਿਤਾ ਨਾਲ ਪਿਆਰ ਹੈ ਨਾ, ਉਹ ਆਪਣੇ ਪਿਤਾ ਦੀ ਅੰਤਮ ਵਿਦਾਇਗੀ ਦੀਆਂ ਘੜੀਆਂ ਨੂੰ ਯਾਦ ਕਰਕੇ ਅੰਸੂ ਵਹਾਉਂਦਾ ਰਹਿੰਦਾ ਜ਼ਿੰਦਗੀ ਭਰ, ਜਿੰਨਾ ਚਿਰ ਉਹਦਾ ਪੁੱਤਰ ਦਾ ਸਰੀਰ ਜਿਹਦਾ ਬਾਪੂ ਨਾਲ ਸੁਣਿਆ। ਕਲਗੀਧਰ ਪਾਤਸ਼ਾਹ ਧਰਮ ਦੇ ਪਿਤਾ ਨੇ ਆਪਣੇ ਉਸ ਬਾਪੂ ਦੀ ਯਾਦ ਵਿੱਚ ਜੁੜੇ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਤਾਰੀਫ ਸਿੱਖ ਹੋਣ ਦੇ ਨਾਤੇ, ਉਹਨਾਂ ਦੇ ਪੁੱਤਰ ਹੋਣ ਦੇ ਨਾਤੇ ਸਾਰਾ ਸਿੱਖ ਜਗਤ ਕਰਦਾ, ਉਸ ਵੱਖਰੀ ਬਾਤ ਹੈ। ਗੁਰੂ ਦੀ ਤਾਰੀਫ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਦਾ ਗੁਰੂ ਕੁਛ ਨਹੀਂ ਸੀ ਲੱਗਦਾ, ਨਾ ਉਹ ਗੁਰੂ ਕੇ ਸਿੱਖ ਸੀ, ਨਾ ਗੁਰੂ ਦੇ ਸਤਸੰਗੀ ਸੀ। ਜੀਵਨ ਦਾ ਪ੍ਰਭਾਵ ਪਿਆ ਅਤੇ ਉਹਨਾਂ ਨੇ ਕਲਮ ਚੁੱਕੀ, ਦੁਨੀਆਂ ਨੂੰ ਦੱਸ ਦਿੱਤਾ ਸੱਚ ਬੋਲ ਕੇ ਕਿ ਗੁਰੂ ਗੋਬਿੰਦ ਸਿੰਘ ਜੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ, ਚਲੋ ਇੱਕ ਸਿੱਖ ਨੂੰ ਮੈਂ ਜਿਸ ਰਾਈਟਰ ਦੀ ਗੱਲ ਕਰਦਾ, ਉਹ ਇੱਕ ਅੰਗਰੇਜ਼ ਹੈ। ਅੰਗਰੇਜ਼ ਵੀ ਉਹ ਹੈ ਜਿਹੜਾ ਉਸ ਵੇਲੇ ਉੱਥੇ ਹਾਜ਼ਰ ਸੀ। ਮੈਂ ਉਹ समकाली प्रमाण की गल करदा, यह नहीं भी मैं कालस ने लिख दिता वह अंग्रेज की गल ही मैं करदा, जिहड़ा दक्षण की धरती जहाज सी मैं उहदी गल करदा, वो मैं बाद च गल करदा। गुरु गोबिंद सिंह साहब सच्चे पातशाह संसार के अंदर जितने भी पीर पैगंबर औलिए महापुरुष अवतार आए, गुरु गोबिंद सिंह साहब वर्गा संसार के अंदर ना तो कोई पहला आया सी, ना कोई उदों बाद आएगा। गुरु गोबिंद सिंह साहब वर्गा केवल वह प्रगट्यो मर्द अगंबड़ा बरियाम अकेला जिहदी वर्गा हो सके। कोई धन दान करदा, कोई वस्त्र दान करदा, कोई जमीन दान करदा, सेजा नारी भूम दान इत्यादि बथेरा करदे है, पर सारे का सारा सरबंस दान कर देना यह कोई सौखी की बात नहीं।
कीड़ा कर लूगा तेरिया रीसा पुत्रा भी दानिया गुरा, कीड़ा कर लूगा तेरिया रीसा पुत्रा भी दानिया गुरा, कीड़ा कर लूगा तेरिया रीसा पुत्रा भी दानिया गुरा, करूगा तेरी यारी जा पुत्रा दे दानिया गुरा, जिड़ा कर लूगा तेरिया रीसा पुत्रा दे दानिया गुरा, जिड़ा कर लूगा तेरिया रीसा पुत्रा दे दानिया गुरा, जिड़ा कर लूगा तेरिया रीसा पुत्रा दे दानिया गुरा, जिड़ा कर लूगा तेरिया रे पुत्रा दे दानिया गुरा। पुत्रा दे दानिया गुरा, बाबा जी पुत्रा दे दानिया गुरा,
बाबा बाबा पुत्रा दे दानिया गुरा, बाबा बाबा पुत्रा दे दानिया गुरा।
कीड़ा कर लूगा तेरिया रीसा
पुत्रा दे दानिया गुरा,
कीड़ा कर लूगा तेरिया रीसा
पुत्रा दे दानिया गुरा।
शाय जाति एकता अनेकता बिलाए जाती, शाय जाति एकता अनेकता बिलाए जाती, होवती कुटिलता कतेबन कुरान की, पाप ही परपक जाते धर्म तसक जाते वर्ण ग्रक जाते सहत विधान की, देवी देवा दिहोरे संतोख सिंह दूर होते, रीत मिट जाती कथा वेदन पुराण की, श्री गुरु गोबिंद सिंह पावन परम सूर मूर्त न होती जो पै करना, अगर तू ना आंदा आक सोना सी। ये शब्द मुले शाह वर्गे ने कहा,
अब की कहूं ना तब की बात कहूं मैं, जबकि अगर ना होते गुरु गोबिंद सिंह, सुन्नत होती सबकी। ओ गुरु गोबिंद सिंह साहब अज दखण दी धरती दे अंदर विराजमान है, जिथे कल विचार छड़े थी अपनी सुरत उठे लै जाओ, जिहड़े प्रेमी कल आए थी, जिहड़े कल नहीं सन आए उन्हां नूं संखेप नाल बेनती करदे आं। बार बार उही साखियां पढ़ियां नहीं जांदियां, इतिहास ने अगे तुरना है। कल दा मुबारक ओ दिन है जिस दिन गुरु ने अपना आखिरी भार भी ला दिता, अखीरली जुम्मेवारी भी ला दिती। साईं तो पुत्र मिले सन अकाल पुरख तो, जोटा जोटा करके बार दते। पुत्रां दे जिस्म दे विचों खून दे पुहारे चलदे, ਏਗਾਂ ਵੱਜਦੀਆਂ, ਤੀਰ ਵੱਜਦੇ, ਗੋਲੀਆਂ ਵੱਜਦੀਆਂ, ਗੁਰੂ ਨੇ ਆਪ ਵੀ ਵੇਖਿਆ ਸੀ, ਸਿੱਖਾਂ ਨੇ ਵੀ ਵੇਖਿਆ। ਪੁੱਤਰ ਸ਼ਹੀਦ ਹੁੰਦੇ ਸਿੱਖਾਂ ਨੇ ਵੀ ਦੇਖੇ, ਦੁਸ਼ਮਣਾਂ ਨੇ ਦੇਖੇ ਤੇ ਗੁਰੂ ਨੇ ਆਪ ਵੀ ਦੇਖੇ। ਖੁਸ਼ੀ ਦਾ ਜੈਕਾਰਾ ਛੱਡਿਆ, ਪਰ ਜਿਸ ਵੇਲੇ ਦੋਨੇ ਪੁੱਤਰ ਸ਼ਹੀਦ ਹੋ ਗਏ, ਇਹ ਦੋ ਪੁੱਤਰਾਂ ਦੀ ਖਬਰ ਸਰਹੰਦ ਤੋਂ ਪਹੁੰਚੀ ਰਾਏ ਕੱਲੇ ਦੇ ਕੋਲ, ਮਾਹੀ ਹਲਕਾਰਾ ਲੈ ਕੇ ਗਿਆ। ਮਾਹੀ ਹਲਕਾਰੇ ਦਾ ਗਲ ਰੁਕਿਆ, ਅੱਖਾਂ ਦੱਸ ਰਹੀਆਂ ਸਨ, ਛਮ ਛਮ ਹੰਝੂ ਡਿੱਗਦੇ ਸੀ, ਬੋਲ ਨਹੀਂ ਸੀ ਹੁੰਦਾ। ਕਹਿੰਦਾ ਸਾਈਆਂ ਕੀ ਦੱਸਾਂ, ਜੋ ਤੇਰੇ ਫਤਿਹ ਸਿੰਘ ਦੇ ਨਾਲ ਬੀਤੀ ਕੀ ਦੱਸਾਂ, ਮੇਰੇ ਕੋਲੋਂ ਦੱਸਣ ਵਾਲੀ ਬਾਤ ਨਹੀਂ। ਸੜਕ ਦੇ ਉੱਤੇ ਕੁੱਤਾ ਮਰਿਆ ਪਿਆ ਹੋਵੇ, ਕਿਸੇ ਡਰਾਈਵਰ ਨੂੰ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਜੀ ਸ਼ਰਾਬੀ ਕਬਾਬੀ ਨੇ, ਡਰਾਈਵਰਾਂ ਨੂੰ ਇਹੀ ਕਹਿੰਦੇ ਹਨ, ਉਹ ਡਰਾਈਵਰ ਦੇ ਅੰਦਰ ਵੀ ਐਸੀ ਦਇਆ ਹੈ, ਮਰੇ ਕੁੱਤੇ ਦੇ ਉੱਤੇ ਆਪਣੀ ਗੱਡੀ ਦਾ ਟਾਇਰ ਨਹੀਂ ਲੰਘਣ ਦਿੰਦਾ, ਇੱਕ ਪਾਸੇ ਹੋ ਕੇ ਦਇਆ। ਸਤਿਗੁਰਾਂ ਕਿਵੇਂ ਦੱਸਾਂ ਕਿ ਤੇਰੇ ਬੱਚਿਆਂ ਨੂੰ ਕਿਵੇਂ ਕੋਹ ਕੋਹ ਕੇ ਮਾਰਿਆ ਇਹਨਾਂ ਲੋਕਾਂ ਨੇ। ਨਿੱਕੇ ਬੱਚਿਆਂ ਨਾਲ ਦੁਨੀਆਂ ਦੁਸ਼ਮਣ ਦੇ ਬੱਚੇ ਹੋਣ, ਉਹਦੇ ਨਾਲ ਵੀ ਪਿਆਰ ਕਰਦੇ ਹੋ, ਰੱਬ ਦਾ ਰੂਪ ਹੈ ਬੱਚੇ ਦਾ, ਕੀ ਕੁਛ ਲੱਗਦਾ ਹੈ। ਤੇਰੇ ਪੁੱਤਰਾਂ ਦੇ ਖੂਨ ਨਾਲ ਸਰਹੰਦ ਦੀਆਂ ਕੰਧਾਂ ਲੱਥ ਪੱਥ ਹੋ ਗਈਆਂ। ਇਹ ਖਬਰ ਸੁਣੀ ਸੰਸਾਰ ਨੇ, ਚਮਕੌਰ ਦੀ ਗੜੀ ਦੇ ਅੰਦਰ ਖੂਨ ਦੁੰਦਾ ਵੇਖਿਆ, ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀ ਆਪਣਾ। ਜਿਹੜਾ ਖੂਨ ਦਿੱਲੀ ਦੇ ਅੰਦਰ ਡੁੱਲਿਆ ਚਾਂਦਨੀ ਚੌਂਕ ਵਿੱਚ, ਬਾਪੂ ਦਾ ਕੱਟਿਆ ਸਿਰ ਸਾਹਮਣੇ ਆਇਆ, ਉਦੋਂ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸੀ। ਸੈਂਕੜੇ ਕੋਹਾਂ ਦੀ ਵਿੱਥ ਪੈ ਗਈ ਸਾਈਆਂ ਤੇਰੇ ਬਾਪੂ ਦੇ ਸੰਸਕਾਰ ਦੀ। ਅੱਧਾ ਸੰਸਕਾਰ ਦਿੱਲੀ ਦੇ ਅੰਦਰ ਰਕਾਬਗੰਜ ਹੁੰਦਾ ਤੇ ਅੱਧਾ ਸੰਸਕਾਰ ਤੇਰੀ ਆਪਣੀ ਸਰਪ੍ਰਸਤੀ ਦੇ ਅੰਦਰ, ਔਰ ਤੇਰੀ ਦਾਦੀ ਮਾਂ ਉਸ ਵੇਲੇ ਜੋ ਬਚਨ ਕਹਿੰਦੀ ਸੀ, ਤੇਰੀ ਦਾਦੀ ਮਾਂ ਨੇ ਸੰਸਾਰ ਰਵਾ ਦਿੱਤਾ ਸੀ ਸੰਸਾਰ, ਪਰ ਇੱਕ ਤੂੰ ਨਹੀਂ ਸੀ ਰੋਇਆ। ਦਇਆ ਸਿੰਘ ਵਰਗੇ ਰੋਏ ਬ੍ਰਹਮ ਗਿਆਨੀ। ਜਿਸ ਵੇਲੇ ਮਾਤਾ ਨੂੰ ਪੁੱਛਿਆ ਸੀ, ਦਾਦੀ ਮਾਂ ਰੋਣਾ ਤਾਂ ਬੰਦ ਕਰ ਦਿਓ, ਰੋਏਗਾ ਸੰਸਾਰ ਇਹ ਕਰਨੀ ਦੇਖ ਕੇ ਬਾਪੂ ਦੀ ਕਰਨੀ ਤੇ ਤੁਸੀਂ ਕਿਉਂ ਰੋਂਦੇ ਹੋ, ਮੈਂ ਸਿਰਫ ਇਤਨਾ ਪੁੱਛਣਾ ਚਾਹੁੰਦਾ ਕਿ ਮੇਰੇ ਬਾਪੂ ਦਾ ਸੰਸਕਾਰ ਕਿੱਥੇ ਕੁ ਕਰਨਾ ਹੈ ਦਾਦੀ ਮਾਂ, ਇਹ ਸਰੀਰ ਮੇਰੇ ਪਿਤਾ ਦਾ ਤੇਰੀ ਕੁੱਖ ਤੋਂ ਪੈਦਾ ਹੋਇਆ ਹੈ, ਤੇਰਾ ਆਪਣਾ ਖੂਨ ਹੈ ਮਾਂ ਜੀ, ਇਹਦੇ ਚ ਕਿਸੇ ਹੋਰ ਦੀ ਮਰਜ਼ੀ ਨਹੀਂ ਚੱਲ ਸਕਦੀ, ਪੁੱਤਰ ਦੇ ਸੰਸਕਾਰ ਦੀ ਜਗ੍ਹਾ ਤੂੰ ਨਿਯੁਕਤ ਕਰਨੀ ਹੋਏਗੀ ਕਿੱਥੇ ਹੋਵੇ। 9 ਸਾਲ ਦੇ ਆਪਣੇ ਪੋਤਰੇ ਗੋਬਿੰਦ ਰਾਏ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਮਾਤਾ ਨਾਨਕੀ ਨੇ ਕਿਹਾ ਸੀ, ਮੇਰੇ ਗੋਬਿੰਦ ਰਾਏ, ਮੇਰਾ ਸੰਸਾਰ ਹੁਣ ਤੇਰੇ ਨਾਲ ਵੱਸਦਾ। ਜੇ ਦਾਦੀ ਮਾਂ ਦੀ ਰਹਿ ਪੁੱਛੀ ਹੈ ਤਾਂ ਮੇਰੇ ਪੁੱਤ ਦਾ ਸੰਸਕਾਰ ਉੱਥੇ ਇੱਕ ਕਰਦੀ। ਬੇਟਾ, ਆਪਣੀ ਬਿਰਧ ਦਾਦੀ ਤੇ ਤਰਸ ਕਰੀ, ਮੇਰੇ ਤੋਂ ਦੂਰ ਨਹੀਂ ਜਾਇਆ ਜਾਣਾ। ਔਰ ਜਿੰਨੀ ਦੇਰ ਤੱਕ ਮੈਂ ਜੀਵਤ ਹਾਂ, ਆਪਣੇ ਪੁੱਤਰ ਦੇ ਸੰਸਕਾਰ ਅਸਥਾਨ ਤੇ ਇਹਦੀ ਕੁਰਬਾਨੀ, ਇਹਦੀ ਧਰਮ ਦੀ ਰੱਖੀ ਹੋਈ ਬਾਤ ਨੂੰ ਚੇਤੇ ਕਰਨ ਹਰ ਰੋਜ਼ ਜਾਇਆ ਕਰਾਂਗੀ, ਦੂਰ ਨਾ ਕਰਾਂਗੀ। ਇਸੇ ਲਈ ਤਖ਼ਤ ਸਾਹਿਬ ਦੇ ਬਿਲਕੁਲ ਨਾਲ ਹੀ ਹੈ, ਸੀਸਗੰਜ ਬਹੁਤੀ ਦੂਰ ਨਹੀਂ, ਸੰਸਕਾਰ ਨੇੜੇ ਹੋਣ ਦਾ ਇਹੀ ਕਾਰਨ ਸੀ। ਜੋ ਦਿੱਲੀ ਦੇ ਅੰਦਰ ਖੂਨ ਡੁੱਲਿਆ ਉਹ ਵੀ ਤੇਰੇ ਆਪਣੇ ਬਾਪੂ ਦਾ ਸੀ, ਤੇਰੀ ਖੂਨ ਦੀ ਸਾਂਝ ਸੀ, ਤੇਰਾ ਹੀ ਖੂਨ ਸੀ। ਉਹ ਚਮਕੌਰ ਵਿੱਚ ਡੁੱਲਿਆ ਉਹ ਵੀ ਤੇਰਾ ਹੀ ਖੂਨ ਸੀ, ਸਰਹੰਦ ਦੀ ਧਰਤੀ ਦੇ ਅੰਦਰ ਡੁੱਲਿਆ ਖੂਨ ਉਹ ਵੀ ਤੇਰਾ ਹੀ ਸੀ। ਪਰ ਅੱਜ ਦੱਖਣ ਦੀ ਧਰਤੀ ਵਿੱਚ 2 ਵਾਰੀ ਖੂਨ ਡੁੱਲਿਆ ਹੋਇਆ ਸਿੱਖਾਂ ਨੇ ਆਪਣੇ ਅੱਖਾਂ ਨਾਲ ਵੇਖ ਲਿਆ। ਜਿੱਦਣ ਗੁਲਖਾਂ ਨੇ ਕਾਰਾ ਕੀਤਾ, ਜੋ ਪਿੱਛੇ ਇਤਿਹਾਸ ਸੁਣ ਲਿਆ ਆਪ ਜੀ ਨੇ, ਜਿਸਮ ਪਾਟ ਗਿਆ ਔਰ ਖੂਨ ਫੁਹਾਰੇ ਦੀ ਤਰ੍ਹਾਂ ਚੱਲਿਆ। ਪ੍ਰਕਿਰਤੀ ਦਾ ਸਰੀਰ ਹੈ, ਪਰ ਕਿਤਨੀ ਦਲੇਰੀ ਹੈ ਸਤਿਗੁਰਾਂ ਦੇ ਵਿੱਚ, ਦੁਸ਼ਮਣ ਨੂੰ ਕਿਸੇ ਹੋਰ ਦੇ ਗੋਚਰਾ ਨਹੀਂ ਛੱਡਿਆ ਮਾਰਨ ਵਾਸਤੇ। ਕਹਿੰਦੇ ਨਹੀਂ, ਫਿਰ ਸੂਰਮਤਾ ਹੀ ਕਾਹਦੀ ਹੈ? ਜੇ ਦੁਸ਼ਮਣ ਬਚ ਕੇ ਨਿਕਲ ਗਿਆ ਉੱਥੇ ਹੀ ਆਪਣੇ ਦੁਸ਼ਮਣ ਨੂੰ ਖਤਮ ਕਰ ਦਿੱਤਾ, ਵਚਨ ਪੂਰਾ ਕਰ ਦਿੱਤਾ, ਸ਼ਸਤਰ ਸਿਉਂ ਅਤ ਹੀਰਨ ਭੀਤਰ ਜੂਝ ਮਰੋਂ, ਤੋ ਸਾਚ ਭਤੀਜਾ। ਇਹ ਮੰਗਿਆ ਸੀ ਅਕਾਲ ਪੁਰਖ ਤੋਂ, ਜਦੋਂ ਅੰਤ ਦਾ ਸਮਾਂ ਆਵੇ ਸ਼ਸਤਰ ਦੇ ਪ੍ਰਹਾਰ ਨਾਲ ਸਰੀਰ ਕਿਆ ਬਣੇ, ਵਚਨ ਕਰ ਦਿੱਤਾ ਸੀ। ਅਕਾਲ ਪੁਰਖ ਤੋਂ ਹੀ ਮੰਗਿਆ ਸੀ, ਮੇਰੇ ਵਾਹਿਗੁਰੂ, ਸਰੀਰ ਤਿਆਗਣ ਦਾ ਸਮਾਂ ਆ ਗਿਆ ਨੇੜੇ, ਮੈਂ ਇੱਕੋ ਹੀ ਮੰਗ ਮੰਗਦਾ ਤੇਰੇ ਕੋਲ, ਹੁਣ ਕਾਰਨ ਇੱਕ ਦੁਸ਼ਮਣ ਦਾ ਬਣ ਜਾਏ, ਕੋਈ ਦੁਸ਼ਮਣ ਘੱਲ ਦੇ, ਕਿਉਂਕਿ ਮੈਦਾਨੇ ਜੰਗ ਦੀ ਲੜਾਈ ਤਾਂ ਬੰਦ ਹੋ ਚੁੱਕੀ ਹੈ। ਦੁਸ਼ਮਣ ਆਇਆ, ਸ਼ਸਤਰ ਦਾ ਪ੍ਰਹਾਰ ਹੋਇਆ, ਸਭ ਕੁਛ ਸੁਣ ਲਿਆ। ਬਹਾਦਰ ਸ਼ਾਹ ਨੇ ਸ਼ਾਹੀ ਜ਼ਰਾ ਭੇਜੇ ਔਰ ਮਿੱਟੀ ਪੈਰਾਂ ਦੇ ਹੇਠਾਂ ਤੇ ਉਹ ਬਹਾਦਰ ਸ਼ਾਹ ਦੇ ਖਿਸਕ ਗਈ, ਜਿਸ ਗੁਰੂ ਨੇ ਮੇਰੇ ਸਿਰ ਤੇ ਤਾਜ ਰੱਖਿਆ ਹੈ। ਭਾਈ ਸੰਤੋਖ ਸਿੰਘ ਦਾ ਇਹ ਲਿਖਦਾ ਵੀ ਜਿੰਨੀ ਉਹਦੀ ਫੌਜ ਪਠਾਨ ਸੀ ਉਹਨੇ ਇਕੱਠੇ ਕਰ ਲਏ, ਵੀ ਕਿਸੇ ਇਹਨਾਂ ਦਾ ਵੀ ਕੋਈ ਲਿੰਕ ਤਾਂ ਨਹੀਂ ਕਿਸੇ ਨਾਲ, ਪਰ ਉਹ ਬਾਤ ਨਹੀਂ ਸੀ, ਬਾਦਸ਼ਾਹ ਦਾ ਤੱਕ ਹੀ ਸੀ। ਭਾਈ ਸੰਤੋਖ ਸਿੰਘ ਇਹ ਲਿਖਦਾ, ਜਿੰਨੇ ਨੂੰ ਜਰਾ ਗਏ ਉਦੋਂ ਦੱਖਣ ਦੀ ਧਰਤੀ ਦੇ ਵਿੱਚ ਇੱਕ ਅਮਰ ਸਿੰਘ ਜ਼ਰਾ ਸੀ, ਉਹਨੇ ਮਹਾਰਾਜ ਦੇ ਜ਼ਖਮ ਸਿਉਂਤੇ ਸਨ। ਮੱਲਮ ਪੱਟੀ ਹੁੰਦੀ ਰਹੀ। ਮਹਾਰਾਜ ਸਾਹਿਬ ਕਹਿੰਦੇ, ਸਿੰਘੋ ਚਿੰਤਾ ਨਾ ਕਰੋ, ਮੈਂ ਠੀਕ, ਸਰੀਰ ਸਵਸਥ ਹੋ ਜਾਏਗਾ, ਕੋਈ ਨਹੀਂ, ਸੂਰਮਿਆਂ ਦੇ ਫੱਟ ਲੱਗਦੇ ਹੁੰਦੇ ਨੇ। ਦਲਾਸਾ ਦਿੱਤਾ ਅਤੇ ਜਿਸ ਵੇਲੇ ਪਾਣਾ ਇਹ ਵਰਤਿਆ ਕਿ ਦੀਵਾਲੀ ਦਾ ਤਿਉਹਾਰ ਆ ਗਿਆ, ਸਿੱਖਾਂ ਦੇ ਬੰਦੀ ਛੋੜ, 6ਵੇਂ ਪਾਤਸ਼ਾਹ ਤੋਂ ਇਸ ਦਿਹਾੜੇ ਦੇ ਨਾਲ ਰਿਸ਼ਤਾ ਜੁੜਿਆ, ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਨਾਲ ਹੋਰ ਵੀ ਰਿਸ਼ਤਾ ਗੂੜਾ ਹੋ ਗਿਆ। 2 ਘਟਨਾਵਾਂ ਦੀਵਾਲੀ ਦੇ ਦੀਵਾਨ ਵਿੱਚ ਆਪ ਜੀ ਸਾਰਾ ਸੁਣ ਚੁੱਕੇ ਹੋ, ਦੁਬਾਰੇ ਦੁਹਰਾਉਣ ਦੀ ਲੋੜ ਨਹੀਂ। ਦੀਵਾਲੀ ਦਾ ਇਤਿਹਾਸ ਸਾਂਝਾ ਤਿਉਹਾਰ ਬਣ ਗਿਆ ਹਿੰਦੂਆਂ ਸਿੱਖਾਂ ਦਾ, ਅਤੇ ਦੱਖਣ ਦੀ ਧਰਤੀ ਦੇ ਅੰਦਰ ਹਜ਼ੂਰ ਬਿਰਾਜਮਾਨ ਸਨ। ਹੈਦਰਾਬਾਦ ਦੀ ਕਾਰੀਗਰਾਂ ਨੇ 9 ਟੰਕ ਦੀ ਕਮਾਨ ਇੱਕ ਲਿਆਂਦੀ। ਇਹ ਵੱਖਰਾ ਤੋਲ ਨਾਪ ਹੈ, ਮੈਂ ਆਪਣਾ ਸਮਾਂ ਹੁਣ ਇਹ ਟੰਕ ਦੀ ਵਿਆਖਿਆ 'ਤੇ ਨਹੀਂ ਕਰਨਾ ਚਾਹੁੰਦਾ, ਕਿਤੇ ਫੇਰ 'ਤੇ ਪਿਛਲੀ ਵਾਰ ਹੋਇਆ ਸੀ ਕਿ 9 ਟੰਕ ਕੀ ਹੈ। ਇਹ ਤੋਲ ਨਾਪ ਸੀ, 9 ਟੰਕ ਦੀ ਕਮਾਨ ਕੇਵਲ ਚੜ੍ਹਾਈ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਚੜ੍ਹਾਈ ਸੀ, ਉਦੋਂ ਬਾਅਦ ਜੇ ਚੜ੍ਹਾਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੜ੍ਹਾਈ, ਕਿਸੇ ਸਿੱਖ ਤੋਂ ਨਹੀਂ ਚੜ੍ਹੀ ਹੈ, ਦੁਨੀਆਂ ਦੇ ਕਿਸੇ ਸੂਰਮੇ ਤੋਂ ਨਹੀਂ ਚੜ੍ਹੀ। 9 ਟੰਕ ਦੀ ਕਮਾਨ, ਖੱਪਰੇ ਤੀਰ, ਉਹ ਸ਼ਸਤਰ ਲੈ ਕੇ ਆਉਣ ਵਾਲਿਆਂ ਨੂੰ ਇਨਾਮ ਦਿੱਤਾ, ਸਜਾ ਕੇ ਰੱਖੇ ਹੋਏ ਨੇ।
दिवाली का त्यौहार आ गया कि सतगुरु महाराज इशनान किया, जख्म ठीक हो गया, तुरन फिरन लग के एक बड़ा जग होया, बड़ी खुशी हुई कि सतगुरां का शरीर ठीक हो गया। दिवाली का प्रसाद लैण वास्ते नदेड़ दियां संगतां गुरु दे कोल आईयां, कुछ नवाबजादे आ गए, कुछ अमीर बंदे इकट्ठे होके आ गए, पंज सत प्रसाद लैण ते शस्त्रां नूं देख के कहिंदा है आ शस्त्र दे जिहड़े पए है इहदी कमान, इहदा चिल्ला कोई नहीं चढ़ सकदा, इस कमान बहुत कठोर है, ये बड़े बड़े खपरे तीर ये चलाउण वाले तां दिसदे नहीं। दूसरा कहण लगा देखो भाई ये बड़े लोगों के कुछ चोज हुंदे है, कुछ चीज़ां छो वास्ते रखियां हुंदियां, प्रदर्शनी वास्ते रखियां हुंदियां, गुरु ने भी कुछ प्रदर्शनी वास्ते चीज़ां रखियां होणगियां। तीजा कहिंदा हाँ यही हो सकता है क्योंकि इहनूं चला तां कोई भी नहीं ना सकदा। सिख खड़ा सी कोल कहण लगा अमीर जादेओ गुरु घर के अंदर राई जिनी भी बनौटी गल नहीं की जाती, जो कुछ है इतने सत है, पुछो गुरु ने। कह लगे सतगुरु जी तुसी एक मान तुसी चाड़ दे हो चिल्ला इहदा? महाराज कहिंदे हाँ अकाल पुरख मेरे को चढ़वा लैंदा। वह जिहड़ा चौथा सज्जन सी कहिंदा अगर ये बात सत है तो चिल्ला चाड़ के दिखा दो। महाराज कहिंदे फिर यही बात है, शस्त्र का अपमान नहीं होने देना। सिख बेवश हो गए, जानते सी कि हजूर का जख्म अजे अल्ला है, पर रोक नहीं सके क्योंकि गुरु के हुक्म विच रहा जांदा है, गुरु नूं हुक्म च नहीं ना कोई रख सकता। इतिहास कहिंदा कि जदों चेला चाढ़िया ओ नौ टंक दी कमान इउं लगदी सी कि टुट जाएगी, अज इतना जोर ला दिता मेरे हजूर पातशाह ने, खिच के उन्हूं कन तक लै गए, जरड़ जरड़ कर दी है कमान ते तीर छड़ दिता। इहदे नाल ही हजूर दे अल्ले जख्म सी जिहड़े तोपे टुट गए ते मुड़ के पोशाक फिर लहू रंगी हो गई। सिखां दीआं ताहां निकल गईआं, मसां मसां आस दी किरण वधी सी, पातशाह तुसीं शरीर दा ख्याल नहीं रख्या, कहण लगे कादे लई रखना, जदों हुण शरीर ही नहीं रखना तां शरीर दा ख्याल कादे लई रखना। फिर सतगुरां नूं बेनती, जदों ये वचन कह दिते ते कल दा जिहड़ा दिन सी दिवाली तों बाद गुरु ग्रंथ साहिब जी का प्रकाश किया, पंज पैसे नरेल तरे, पंज प्यारे चाबिया खड़े किए, मत्था टेक के अपना आखिरी जिहड़ा भार सी वह भी विदा दिता। कत्तक सुदी दूज तो तीज और चौथ दो दिन बड़े बड़मुले हैं ये अज का और कल, पंचमी तो फिर भाणा वरत गया। दो दिन पातशाह ने अपने सिख पुत्रां नूं उपदेश दिता है, कुछ चिर आराम करते सन, लंगर खोल दिता। महाराज कहिंदे नाना तरह के पदार्थ तैयार करो, कड़ा प्रसाद बनाओ, खीर बनाओ। महाराज साहब कहण लगे पूरियां पकाओ, दालां सब्जियां नाना तरह दियां बनाओ, गरीब गुरबे सब छकण लगन। अपने हुंदियां अपना लंगर आप चलवाया सतगुरु जी ने, भंडारा आप किया, दे त्यागण दे संबंध में उमड़ उमड़ के दुनिया लग पई आउण, जिहड़े गुरु तो हिंदुस्तान का तख्त डरदा सी अज वह गुरु शरीर त्यागण लगे। पलों परी खबर पहुँच गई, जिथे जिथे पिंडां दे पिंड उठ के चल पे दर्शन करन लगे। सतगुरु महाराज सच्चे पातशाह ने गुरता गद्दी वाला दिवस जिहड़ा वह समाप्त होया कल वाला, अज दा दिन आया, सवेर उठ के पहला अपना सारा क्रियाकर्म किया, कमर कसे दे नाल सिंघां ने ਮਹਾਰਾਜ ਦਾ ਪੇਟ ਸੀ ਜਿਹੜਾ ਉਹ ਕਮਰ ਕੱਸੇ ਦੇ ਨਾਲ ਬੰਨਿਆ, ਕਿਉਂਕਿ ਜ਼ਖਮ ਸਿਲਵਾਉਣ ਦੀ ਬਾਤ ਮਨੇ ਕਰ ਦਿੱਤੀ। ਕਹਿੰਦੇ ਹੁਣ ਜੇ ਜ਼ਰਾ ਲੈ ਕੇ ਵੀ ਆਓਗੇ ਤਾਂ ਵੀ ਮੈਂ ਜ਼ਖਮ ਸਿਉਣਾ ਨਹੀਂ, ਬੰਨ ਖੁਦ ਹੀ ਬੰਦ ਰੱਖਾ ਇਹ ਲਿਖਿਆ ਤਾਂ ਆਪ ਹੀ ਬੰਨ ਕੇ ਰੱਖਿਆ ਹੋਇਆ ਕਮਰ ਕੱਸੇ। ਸਹਿਜੇ ਸਹਿਜੇ ਨਿਤਨੇਮ ਆਪਣਾ ਕੀਤਾ ਜੋ ਨਿਤਰਾ ਸੀ, ਨਿਜ ਆਤਮਾ ਦਾ ਧਿਆਨ ਧਰਿਆ, ਆਤਮਕ ਆਨੰਦ ਲਿਆ, ਆਤਮਾ ਦਾ ਰਸ ਲੈਣ ਤੋਂ ਬਾਅਦ ਫਿਰ ਖੁੱਲ੍ਹੇ ਪੰਡਾਲ ਦੇ ਵਿੱਚ ਬਾਹਰ ਭਲੰਗਾ ਸਤਿਗੁਰਾਂ ਦਾ ਡਾਹ ਦਿੱਤਾ ਗਿਆ। ਸਹਿਜੇ ਸਹਿਜੇ ਹੌਲੀ ਹੌਲੀ ਚੱਲ ਕੇ ਹਜ਼ੂਰ ਆਪਣੇ ਭਲੰਗੇ ਤੱਕ ਆਏ, ਵੱਡਾ ਸਿਰਹਾਣਾ ਰੱਖਿਆ ਹੋਇਆ, ਉਸ ਸਿਰਹਾਣੇ ਦੀ ਢੋ ਨਾਲ ਬੈਠ ਗਏ। ਕੁਝ ਅੱਧਾ ਕੁ ਸਿਰੀ ਇਸ ਸਿਰਹਾਣੇ ਦੇ ਉੱਤੇ ਹੈ ਅਤੇ ਕੁਝ ਬੈਠਣ ਅਤੇ ਪੈਣ ਦੀ ਸਾਂਝੀ ਜਿਹੀ ਹਾਲਤ ਲੱਗਦੀ ਹੈ। ਅਤੇ ਫਿਰ ਸਤਿਗੁਰੂ ਮਹਾਰਾਜ ਆਪਣੇ ਸਿੱਖ ਪੁੱਤਰਾਂ ਨੂੰ ਬਚਨ ਕਰਦੇ ਨੇ, ਕਹਿੰਦੇ ਖਾਲਸਾ ਜੀ ਜੋ ਭਾਣਾ ਨਹੀਂ ਮੰਨਦਾ ਉਹ ਪਰਮਾਤਮਾ ਨੂੰ ਪਿਆਰਾ ਨਹੀਂ ਹੁੰਦਾ। ਇੱਥੋਂ ਹਜ਼ੂਰ ਸ਼ੁਰੂ ਕਰਨ ਲੱਗੇ ਬਾਤ, ਜੋ ਭਾਣਾ ਨਹੀਂ ਮੰਨਦਾ ਉਹ ਰੱਬ ਨੂੰ ਪਿਆਰਾ ਨਹੀਂ ਹੋ ਸਕਦਾ। ਭਾਣਾ ਇੱਕ ਦਾਤ ਹੈ ਖਾਲਸਾ ਜੀ, ਮਹਾਰਾਜ ਕਹਿਣ ਲੱਗੇ ਦਾਤ ਹੈ, ਔਰ ਮੇਰੀਆਂ ਨਜ਼ਰਾਂ ਵਿੱਚ ਇਹਦੇ ਨਾਲ ਦੀ ਦਾਤ ਦੁਨੀਆਂ 'ਚ ਕੋਈ ਵੀ ਨਹੀਂ ਹੈ, ਇਹਦੇ ਬਰਾਬਰ ਦੀ ਕੋਈ ਦਾਤ ਨਹੀਂ ਹੈ। ਭਾਣੇ ਜੇਵੜ ਹੋਰ ਦਾਤ ਨਾਹੀਂ, ਨਹੀਂ ਹੈ ਹੋਰ ਕੋਈ ਦਾਤ, ਪਰ ਭਾਣਾ ਕਿਸੇ ਮਨਾਏਂਦਾ, ਰੱਬ ਕਿਸੇ ਕਿਸੇ ਨੂੰ ਭਾਣਾ ਮੰਨਣ ਦੀ ਦਾਤ ਦਿੰਦਾ। ਇਹ ਦਾਤ ਨਹੀਂ ਹਰ ਇੱਕ ਦੇ ਹਿੱਸੇ ਵਿੱਚ, ਇਹ ਦਾਤ ਕਿਸੇ ਬਿਰਲਿਆਂ ਦੇ ਹਿੱਸੇ 'ਚ, ਭਾਣਾ ਕਿਸੇ ਮਨਾਏ। ਇਹ ਅਧਿਕਾਰ ਤਾਂ ਇਉਂ ਲੱਗਦਾ ਕਿ ਸਤਿਗੁਰੂ ਜੀ ਤੁਹਾਡਾ ਹੀ ਸੀ ਵੀ ਅੱਖਾਂ ਦੇ ਸਾਹਮਣੇ ਬੇਟੇ ਸ਼ਹੀਦ ਹੁੰਦੇ ਦੇਖ ਕੇ ਵੀ ਭਾਣਾ ਮੰਨਿਆ, ਪਿਤਾ ਦਾ ਕੱਟਿਆ ਸਰੀਰ ਵੇਖ ਕੇ ਵੀ ਭਾਣਾ ਮੰਨਿਆ ਅਤੇ ਪੁੱਤਰਾਂ ਦੀਆਂ ਲਾਸ਼ਾਂ ਵੇਖ ਕੇ ਵੀ ਭਾਣਾ ਮੰਨਿਆ, ਅਤੇ ਆਪਣਾ ਜਿਸਮ ਜਿਹਦੇ 'ਚ ਖੂਨ ਵਹਿੰਦਾ ਆਪ ਵੇਖ ਲਿਆ ਅਤੇ ਫਿਰ ਵੀ ਭਾਣਾ ਮੰਨਿਆ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਭਾਣਾ ਭਾਵੇ। ਗੁਰੂ ਅਮਰਦਾਸ ਮਹਾਰਾਜ ਦੇ ਬਚਨ ਚੇਤੇ ਕਰਾਏ ਖਾਲਸਾ ਜੀ, ਮੇਰੇ ਗੁਰੂ ਅਮਰਦਾਸ ਮਹਾਰਾਜ ਨੇ ਅੰਤ ਹੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਦੇਖੋ ਕਿਤੇ ਸਿੱਖੋ ਰੋਣ ਦੀ ਬਾਤ ਨਾ ਕਰ ਲਿਓ, ਕੀਰਤਨ ਕਰਿਓ। ਇਹ ਕਿਹਾ ਸੀ ਆਪਣੇ ਪਰਿਵਾਰ ਨੂੰ ਵੀ, ਆਪਣੇ ਪੁੱਤਰਾਂ ਨੂੰ ਵੀ, ਆਪਣੇ ਭਤੀਜਿਆਂ ਨੂੰ ਵੀ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਗੁਰੂ ਅਮਰਦਾਸ ਦੇ ਬਚਨ ਚੇਤੇ ਕਰਾਏ ਖਾਲਸਾ ਜੀ ਭਾਣਾ। ਇਤਿਹਾਸ ਦੇ ਪੰਨੇ ਕੁਝ ਬੋਲ ਕੇ ਦੱਸਦੇ ਨੇ, ਜੈਸਾ ਹੁਕਮ ਅਕਾਲ ਕਾ ਥਾ ਤੈਸਾ ਮਾਨਾ। ਜੋ ਅਕਾਲ ਪੁਰਖ ਦਾ ਹੁਕਮ ਸੀ ਉਹ ਮੰਨ ਲਏ। ਤਨ ਅਸਥੂਲ ਤਿਆਗ ਨੂੰ ਹਿਤ ਤਿਆਰਾ ਠਾਣਾ। ਮੇਰੇ ਪਾਤਸ਼ਾਹ ਨੇ ਅੱਜ ਆਪਣੇ ਸਰੀਰ ਨੂੰ ਤਿਆਗਣ ਦੀ ਤਿਆਰੀ ਕਰ ਲਈ ਹੈ। ਤਨ ਅਸਥੂਲ, ਅਸਥੂਲ ਦੇ ਦੇਣੀ, ਤਨ ਅਸਥੂਲ ਤਿਆਗ ਨੂੰ, ਇਹਨੂੰ ਤਿਆਗ ਦੇਣਾ ਹੁਣ, ਇਹ ਤਾਂ ਤਿਆਰਾ ਠਾਣਾ। ਇਹ ਤਿਆਰੀ ਦੇ ਵਿੱਚ ਇਹਨਾਂ ਸਭ ਕੁਝ, ਬਾਕੀ ਜੇ ਮੈਂ ਬਾਅਦ ਵਿੱਚ ਬੇਨਤੀ ਕਰਦਾ ਉਹ ਅਗਲੇ ਇਤਿਹਾਸ ਦੀਆਂ ਅੱਖਰਾਂ ਦੇ ਨਾਲ ਸੰਬੰਧਿਤ। ਸਤਿਗੁਰੂ ਮਹਾਰਾਜ ਨੇ ਪਹਿਲਾ ਵਚਨ ਭਾਣਾ ਮੰਨ ਲਿਆ, ਕਿਉਂ? ਤਜ਼ਰਬੇ ਨੇ ਮਹਾਂਪੁਰਸ਼ ਨੇ। ਕਈ ਵਾਰ ਅਸੀਂ ਗੁਰਬਾਣੀ ਦੇ ਅਰਥ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਪਰ ਜਿਹੜੇ ਅਨੁਭਵੀ ਮਹਾਂਪੁਰਸ਼ ਨੇ ਉਹਨਾਂ ਦੀ ਕੁਛ ਬਾਤ ਵੱਖਰੀ ਹੈ। ਲਗਭਗ 115 ਵਰ੍ਹਿਆਂ ਦੀ ਉਮਰ ਵਿੱਚ ਇੱਕ ਮਹਾਂਪੁਰਸ਼ ਜ਼ਿੰਦਗੀ ਦੇ ਅੰਤਲੇ ਪੜਾਅ 'ਤੇ ਉਹ ਤਤਵੇਤਾ ਮਹਾਂਪੁਰਸ਼ ਸਰੀਰ ਕਹਿਣ ਹੈ, ਮੈਨੂੰ ਵੀ ਥੋੜ੍ਹੇ ਜਿਹੇ ਦਿਨ ਹੋ ਗਏ ਦਰਸ਼ਨ ਕਰਾ ਦਿੱਤੇ ਗੁਰੂ ਸਾਹਿਬ ਜੀ। ਆਪਣੇ ਅਨੁਭਵ ਦੀ ਇੱਕ ਬਾਤ ਦੱਸੀ ਉਹਨਾਂ ਨੇ, ਬੁਲਾ ਕੇ ਕਿਹਾ ਵੀ ਜਲਦੀ ਬੁਲਾਓ ਜੀ। ਮੇਰੇ ਕੋਲ ਫੋਨ ਆਇਆ, ਮੇਰੇ ਅੰਦਰ ਸੰਕਲਪ ਤਾਂ ਚੱਲ ਰਿਹਾ ਸੀ ਵੀ ਮੈਂ ਜਾਵਾਂ, ਪਰ ਮੈਂ ਵਧੀਆ ਇਕੱਲੇ ਹੀ ਬਚਨ ਕਰਨ ਦੀ ਆ ਗਿਆ ਸੀ, ਬਿਲਕੁਲ ਇਕੱਲੇ। ਆਵਾਜ਼ ਬਹੁਤ ਘੱਟ ਸਮਝ ਆਉਂਦੀ ਹੈ ਕਿਉਂਕਿ ਸਰੀਰ ਬੜਾ ਵਿਰਵ ਹੈ। ਵਿਚਾਰ ਕੀਤੀ ਕਹਿੰਦੇ ਹੋਮੇ ਨੂੰ ਮਾਰਨ ਦੀ ਕੋਈ ਯੋਗਤੀ ਹੈ ਮਹਾਂਪੁਰਖ, ਦੁਨੀਆਂ 'ਚ ਹੋਰ ਕੋਈ ਜੁਗਤ ਨਹੀਂ ਹੋਮੇ ਨੂੰ ਮਾਰਨ, ਅਰ ਜਿੰਨਾ ਚਿਰ ਹੋਮੇ ਹੈ ਉਨਾ ਚਿਰ ਨਾਮ ਦਾ ਰੰਗ ਚੜ੍ਹਦਾ ਨਹੀਂ ਮਨ ਨੂੰ, ਕਿਉਂਕਿ ਹੋਮੇ ਦਾ ਚੜ੍ਹਿਆ। ਮੈਂ ਕਿਹਾ ਜੀ ਕੀ ਜੁਗਤੀ ਹੈ? ਕਹਿੰਦੇ ਹੋਮੇ ਨੂੰ ਮਾਰਨ ਵਾਸਤੇ ਜੁਗਤ ਜਿਹੜੀ ਹੈ ਹੁਕਮ ਦੀ ਜੁਗਤ ਹੈ, ਜਦੋਂ ਮਨ ਹੁਕਮ ਵਿੱਚ ਆ ਗਿਆ ਤਾਂ ਸਮਝ ਲਓ ਵੀ ਹੋਮੇ ਤੋਂ ਛੁੱਟ ਗਿਆ। ਹੋਮੇ ਤੋਂ ਛੁੱਟੇ ਗਏ ਉਹ ਜਿਹੜਾ ਹੁਕਮ ਵਿੱਚ ਆ ਗਿਆ, ਜਿਹੜਾ ਹੁਕਮ ਵਿੱਚ ਨਹੀਂ ਆਇਆ ਉਹ ਹੋਮੇ ਦਾ ਪਕੜਿਆ ਹੋਇਆ। ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ ਬਾਤ। ਮਹਾਰਾਜ ਸਾਹਿਬ ਨੇ ਕਿਹਾ ਭਾਣਾ, ਸਿੰਘਾਂ ਦੇ ਮਨ ਹਿੱਲੇ ਹੋਏ ਨੇ, ਬੈਰਾਗ ਵਿੱਚ ਨੇ ਪਾਤਸ਼ਾਹ। ਗੁਰਬਾਣੀ ਦੀਆਂ ਤੁਕਾਂ ਅਤੇ ਆਪ ਜੀ ਜੋ ਕਹਿ ਰਹੇ ਹੋ ਸਾਡੇ ਲਈ ਸਭ ਸ੍ਰੀ ਮੁਖ ਵਾਕ ਹੈ ਜੋ ਤੁਹਾਡੀ ਰਚਨਾ 'ਤੇ ਹੈ। ਕੀ ਗੁਰਬਾਣੀ ਦੇ ਵਿੱਚ ਐਸੀ ਤੁਕ ਨਹੀਂ? ਇਹ ਉਸੇ ਪਾਤਸ਼ਾਹ ਦੀ ਪਾਵਨ ਬਾਣੀ ਨਹੀਂ ਕਿ ਮੂਹੇ ਕੋ ਰੋਵੈ ਦੁੱਖ ਕੋਏ, ਸੋ ਰੋਵੈ ਜਿਸ ਬੇਦਨ ਹੋਏ, ਜਿਹਨੂੰ ਪੀੜ ਉੱਠਦੀ ਆ ਸਾਈਆਂ ਉਹ ਰੋਂਦਾ। ਗੁਰਬਾਣੀ ਦੇ ਵਿੱਚ ਇਹ ਵੀ ਲਿਖਿਆ ਸਾਡੇ ਮਨ ਨੂੰ ਅੱਜ ਪੀੜਾਂ ਨੇ, ਆਦਤ ਬਣ ਗਈ ਬਰਿਆਂ ਦੀ ਤੇਰੀ ਹਜ਼ੂਰੀ ਵਿੱਚ ਰਹਿਣ ਦੀ, ਤੇਰੇ ਅਸਥੂਲ ਸਰੀਰ ਦੇ ਸਾਹਮਣੇ ਰਹਿਣ ਦੀ, ਤੇਰੇ ਚਰਨਾਂ 'ਤੇ ਮੱਥਾ ਟੇਕਣ ਦੀ। ਜਦੋਂ ਇਹ ਸਰੀਰ ਓਹਲੇ ਹੋ ਗਿਆ ਤਾਂ ਇੰਜ ਪ੍ਰਤੀਤ ਹੁੰਦਾ ਕਿ ਸਰੀਰ ਬਚਣਗੇ ਨਹੀਂ, ਬਹੁਤਿਆਂ ਸਿੱਖਾਂ 'ਤੇ ਨਹੀਂ ਬਚ। ਇਹ ਹੋਇਆ ਵੀ ਇਸੇ ਤਰ੍ਹਾਂ। ਮਹਾਰਾਜ ਸਾਹਿਬ ਜੀ ਨੇ ਪਹਿਲਾ ਹੁਕਮ ਦਿੱਤਾ ਕਿ ਸੱਤ ਨਾਲ ਜੁੜਨਾ ਹੈ। ਸੱਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਾਗਤ ਜੋਤ ਜਪੈ ਨਿਸਬਾਤਰ। ਇਹ ਬਚਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਰੂਪ ਵਿੱਚ, ਪ੍ਰਤੱਖ ਰੂਪ ਵਿੱਚ ਇਹ ਸਰੂਪ ਗੁਰੂ ਦਾ ਸਰੂਪ ਸਮਝਣਾ। ਇਹ ਬਚਨ ਤੋਂ ਬਾਅਦ ਫਿਰ ਹੋਰ ਬਚਨ ਬੜੇ ਕੀਤੇ। ਸਤਿਗੁਰੂ ਮਹਾਰਾਜ ਨੇ ਕਿਹਾ ਆਪਸ ਵਿੱਚ ਸਕਿਆਂ ਭਰਾਵਾਂ ਤੋਂ ਵੱਧ ਰਿਸ਼ਤਾ ਰੱਖਣਾ ਅੰਮ੍ਰਿਤਧਾਰੀਆਂ ਨੇ। ਅੰਮ੍ਰਿਤਧਾਰੀ ਦਾ ਅੰਮ੍ਰਿਤਧਾਰੀ ਨਾਲ ਰਿਸ਼ਤਾ ਜਿਹੜਾ ਹੈ ਇਹ ਸਕੇ ਭਰਾ ਤੋਂ ਵੱਧ ਹੋਣਾ ਚਾਹੀਦਾ। ਇਹ ਬਚਨ ਅੱਜ ਖਾਲਸੇ ਨੂੰ ਭੁੱਲ ਗਏ। ਮਿੱਤਰਤਾ ਕੈਸੀ ਰੱਖਣੀ? ਮਿੱਤਰ ਦੇ ਜੋ ਲੱਛਣ ਹਨ, ਸਤਿਗੁਰੂ ਮਹਾਰਾਜ ਨੇ ਕਿਹਾ ਲੈਣਾ ਦੇਣਾ ਖਾਲਸੇ, ਆਣ ਦੇਵ ਸਭ ਝੂਠ, ਹੋਰ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਨੀ, ਖਾਲਸਾ ਖਾਲਸੇ ਦੀ ਪੂਜਾ ਕਰੇ। ਆਣ ਦੇਵ ਇਉਂ ਮਾਨੀਏ ਜੋ ਬਾਰੂ ਕੀ ਮੁੱਠ, ਰੇਤੇ ਦੀ ਮੁੱਠੀ ਹੈ ਜਿਵੇਂ। ਲੈਣਾ ਦੇਣਾ ਖਾਲਸੇ, ਔਰ ਸ਼ਸਤਰ ਦਾ ਵਸਾ ਨਹੀਂ ਕਰਨਾ, ਸ਼ਸਤਰ ਨੂੰ ਅੰਗ ਸੰਗ ਰੱਖਣਾ। ਅਕਾਲ ਪੁਰਖ ਦੀ ਕਿਰਪਾ ਵਰਤਦੀ ਹੈ ਸ਼ਸਤਰ ਵਿੱਚ, ਸ਼ਾਸਤਰ ਅਤੇ ਸ਼ਸਤਰ ਦੋਨਾਂ ਦੀ ਪੂਜਾ ਕਰਦੇ। ਇਹ ਬਚਨ ਸਤਿਗੁਰੂ ਮਹਾਰਾਜ ਨੇ ਕਹੇ ਕਿ ਗੁਰਸਿੱਖੋ ਨਿੰਦਿਆ ਕਦੇ ਕਿਸੇ ਦੀ ਨਹੀਂ ਕਰਨੀ, ਖਾਲਸਾ ਸੋ ਜੋ ਨਿੰਦਾ ਤਿਆਗੈ। ਜੰਗ ਵਿੱਚ ਕਦੇ ਪਿੱਠ ਨਹੀਂ ਦਿਖਾਉਣੀ, ਚੋਰੀ ਯਾਰੀ ਠੱਗੀ ਛਾਲ ਫਰੇਬ ਝੂਠ ਇਹਦੇ ਨੇੜੇ ਨਹੀਂ ਜਾਣਾ। ਇਹ ਬਚਨ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਅੰਮ੍ਰਿਤ ਝਿਮ ਝਿਮ ਵਰਤ ਹੈ ਅੰਮ੍ਰਿਤ ਸਾਰਾ, ਸਿੱਖ ਨਾਲੇ ਵਿਰਾਗ ਵਿੱਚ ਰੋ ਰਹੇ ਨੇ ਇਹ, ਨਾਲੇ ਸਤਿਗੁਰਾਂ ਦੇ ਬਚਨ ਵੀ ਗ੍ਰਹਿਣ ਕਰੀ ਜਾ ਰਹੇ। 52 ਬਚਨ ਸਤਿਗੁਰਾਂ ਨੇ ਕੀਤੇ ਆਖਰੀ ਵੇਲੇ ਗੁਰੂ ਪਿਆਰੇ, 52 ਉਹਨਾਂ ਦੀ ਤਾਂ ਲਿਸਟ ਹੈ ਕਿਹੜੇ ਕਿਹੜੇ। ਉਹਨਾਂ ਤੋਂ ਇਲਾਵਾ ਹੋਰ ਵੀ ਬੜੇ ਬਚਨ ਹੋਏ ਜਿਹੜੇ ਲਿਖਤ ਵਿੱਚ ਨਹੀਂ, ਜਿਹੜੇ ਇਤਿਹਾਸ ਦੇ ਪੰਨਿਆਂ 'ਤੇ ਵੱਖਰੀ ਗਿਣਤੀ ਹੈ ਉਹ ਵੱਖਰੀ ਗਿਣਤੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਮੇਸ਼ਾ ਧਰਮ ਦੇ ਵਾਸਤੇ
ਸੀਸ ਦੇਣਾ ਪਵੇ ਸਿੰਘੋ ਬਾਰ ਦਿਓ, ਤੁਰੰਤ ਮੁਕਤੀ ਹੋ ਜਾਂਦੀ ਹੈ ਉਸਦੀ ਧਰਮ ਦੇ ਵਾਸਤੇ। ਇਹ ਬਚਨ ਸਤਿਗੁਰੂ ਮਹਾਰਾਜ, ਇਹ ਬਚਨ ਕਹਿੰਦਿਆਂ ਤੇ ਨਾਲ ਇੱਕ ਬਚਨ ਹੋਰ ਕਹਿ ਦਿੱਤਾ, ਸਿੰਘੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਦੇ ਦਿੱਤਾ। ਇਹ ਪਾਤਸ਼ਾਹ ਫਿਰ ਹੁਣ ਆਹ ਸਰੀਰ ਦੇ ਕਦੇ ਦਰਸ਼ਨ ਕਦੇ ਮੇਲ ਨਹੀਂ ਹੋਊਗਾ। ਉਹ ਕਹਿੰਦੇ ਮੈਂ ਤਾਂ ਸਤਿਗੁਰ ਸੇਖੀ ਕਰਾ ਪ੍ਰਤਪਾਲ, ਮੈਂ ਤੁਹਾਡੇ ਅੰਗ ਸੰਗਾਂ, ਪਰ ਦੇਹ ਦਾ ਮਿਲਾਪ ਜਿਹੜਾ ਗੁਰਸਿੱਖੋ, ਇਹ ਨਾ ਹੁਣ ਤੁਸੀਂ ਵਾਰ ਵਾਰ ਕਹੋ, ਮਿਲਾਪ ਤਾਂ ਹੁਣ ਸ਼ਬਦ ਦਾ ਹੀ ਹੋਊਗਾ। ਦੇਹ ਦਾ ਮਿਲਾਵਾ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ ਹੁਣ ਤਾਂ। ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ।
ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ ਹੁਣ। ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ। ਸ਼ਬਦ ਮਿਲਾਵਾ ਹੋਵੇਗਾ,
ਦੇਹ ਦਾ ਮਿਲਾਪ ਨਹੀਂ ਹੋਣਾ, ਸ਼ਬਦ ਮਿਲਾਵਾ ਹੋਵੇਗਾ। ਦੇਹ ਦਾ ਮਿਲਾਪ ਨਹੀਂ ਹੋ, ਸ਼ਬਦ ਮਿਲਾਵਾ ਹੋਵੇਗਾ। ਸ਼ਬਦ ਮਿਲਾਵਾ ਪਿਆਰੇ ਜੀ, ਸ਼ਬਦ ਮਿਲਾਵਾ ਹੋਵੇਗਾ।
ਬਾਬਾ ਸ਼ਬਦ ਮਿਲਾਵਾ ਹੋਵੇਗਾ ਮੇਰੇ ਪਿਆਰੇ, ਸ਼ਬਦ ਮਿਲਾਵਾ ਹੋਵੇਗਾ।
ਦਾ ਮਿਲਾਪ ਨਹੀਂ ਹੋਣਾ,
ਸ਼ਬਦ ਮਿਲਾਵਾ ਹੋਵੇਗਾ।
ਸਾਡੀ ਦੇਹ ਦਾ ਮਿਲਾਪ ਨਹੀਂ ਹੋਣਾ,
ਸ਼ਬਦ ਮਿਲਾਵਾ ਹੋਵੇਗਾ। ਸ਼ਬਦ ਮਿਲਾਵਾ ਹੋਵੇਗਾ, ਸ਼ਬਦ ਮਿਲਾਵਾ।
ਸ਼ਬਦ ਮਿਲਾਵਾ ਹੋ ਸੀ, ਦੇਹ ਮਿਲਾਵਾ ਨਾ। ਸ਼ਬਦ ਰੂਪ ਹੋ ਕੇ ਮੈਂ ਤੁਹਾਡੇ ਦਿੱਤਾ, ਖਾਲਸੇ ਦੀ ਆਤਮਾ ਨਾਲ ਮੇਰੀ ਆਤਮਾ ਮਿਲੀ ਰਹੇਗੀ। ਸਿੰਘ ਸੋ ਰਹਿਤ ਪੰਚ ਜਹ ਮਿਲੇ, ਮਮ ਸਰੂਪ ਚਾਹੇ ਜਾਣੋ ਭਲੇ। ਸਿੱਖ ਪੰਚ ਨ ਮੈਂ ਮੇਰੋ ਬਾਸਾ, ਪੂਰਨ ਕਰੇ ਧਰੇ ਜੋ ਆਸਾ। ਉਹਨਾਂ ਦੀਆਂ ਆਸਾਂ ਵੀ ਪੂਰੀਆਂ ਹੋਣਗੀਆਂ, ਪੰਚ ਪ੍ਰਵਾਨ ਕਰ ਦਿੱਤਾ। ਇਹ ਬਚਨ ਕਰਦਿਆਂ ਕਰਦਿਆਂ ਇੱਕ ਬਚਨ ਐਸਾ ਕਰ ਦਿੱਤਾ, ਕਹਿਣ ਲੱਗੇ ਗੁਰੂ ਪਿਆਰਿਓ, ਬਚਨ ਤਾਂ ਹੁੰਦੇ ਰਹਿਣਗੇ ਜਿੰਨਾ ਚਿਰ ਸਰੀਰ ਹੈ, ਪਰ ਹੁਣ ਸਰੀਰ ਦੇ ਸੰਸਕਾਰ ਦੀ ਤਿਆਰੀ ਕਰੋ ਗੁਰੂ ਪਿਆਰਿਓ। ਇਹ ਬਚਨ ਕਹਿੰਦੇ ਲਿਆਓ ਚੰਦਨ ਦੀਆਂ ਲੱਕੜਾਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਸਰੀਰ ਦਾ ਪਰਿਤਿਆਗਨ ਕਰਨਾ ਸੀ ਕਰਤਾਰਪੁਰ ਵਿੱਚ, ਉਦੋਂ 8 ਵੀਘਿਆਂ ਦਾ ਖੇਤ ਹਜ਼ੂਰ ਨੇ ਆਪ ਵੇਖਿਆ ਫਿਰ ਕੇ। ਇਹ ਭਾਈ ਸਾਧਾਰਨ ਨੂੰ ਨਾਲ ਲਿਆ,
ਬਾਬਾ ਬੁੱਢਾ ਸਾਹਿਬ ਨੂੰ ਨਾਲ ਲਿਆ ਸੀ, ਕਿਹਾ ਸੀ ਸੰਸਕਾਰ ਐਸ ਖੇਤ ਵਿੱਚ ਕਰਨਾ, ਆਪ ਦੱਸਿਆ ਸੀ, ਤਿਆਰੀ ਆਪ ਕਰਵਾਈ। ਤੇ ਪਾਤਸ਼ਾਹ ਕਹਿਣ ਲੱਗੇ ਸੰਸਕਾਰ ਵਾਲੀ ਜਗ੍ਹਾ ਦੀ ਤਿਆਰੀ ਕਰੋ, ਸਾਫ ਸਫਾਈਆ ਕਰੋ ਤੇ ਦੁਆਲੇ ਕਨਾਤ ਲਗਾ ਦਿਓ, ਚੰਦਨ ਦੀ ਚਿਖਾ ਬਣਾਓ। ਗੁਰੂ ਦਾ ਹੁਕਮ ਹੈ ਕਿ ਮੇਰੇ ਸਰੀਰ ਲਈ ਲੱਕੜਾਂ ਢੋ। ਹੁਕਮ ਤਾਂ ਮੰਨਿਆ, ਸਿੱਖ ਨਾਲੇ ਚੁਣ ਚੁਣ ਕੇ ਲੱਕੜਾਂ ਇਕੱਠੀਆਂ ਕਰਦੇ ਸੀ ਤੇ ਨਾਲੇ ਅੱਖਾਂ ਚੋਂ ਅੰਸੂ ਬਹਾ ਰਹੇ ਸਨ। ਇੱਥੇ ਗੁਰੂ ਦਾ ਸੰਸਕਾਰ ਹੋ ਜਾਣਾ, ਅਗਲੀ ਖੇਡ ਦਾ ਜੇ ਪਤਾ ਨਹੀਂ ਕਿ ਖੇਡ ਕੀ ਵਰਤਣੀ ਹੈ। ਚੰਦਨ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਗਈਆਂ, ਸਤਿਗੁਰੂ ਨੇ ਭਾਈ ਹਰਜੀਤ ਸਿੰਘ ਨੂੰ ਹੁਕਮ ਦਿੱਤਾ, ਭਾਈ ਸੰਤੋਖ ਸਿੰਘ ਨੂੰ ਹੁਕਮ ਦਿੱਤਾ ਕਿ ਪਹਿਰਾ ਰੱਖਣਾ, ਤਿਆਰੀ ਕਰੋ ਤੇ ਕੱਲ੍ਹ ਦਾ ਦਿਨ ਫਿਰ ਹੈ ਬਚਨ ਕਰਨ ਵਾਸਤੇ, ਬਚਨ ਵੀ ਸੁਣੀ ਚੱਲੋ ਤੇ ਮੇਰੀ ਤਿਆਰੀ ਵੀ ਕਰੀ ਚੱਲੋ, ਇਹ ਵੀ ਬਚਨ ਕਹਿ ਸਕਦੇ। ਤੇ ਹੁਣ ਵਿਛੜਨ ਦਾ ਜਿਹੜਾ ਦੁੱਖ ਹੈ, ਬਹੁਤ ਵੱਡਾ ਦੁੱਖ ਹੈ ਵਿਛੋੜੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਕਰਕੇ, ਜੈਸਾ ਹੁਕਮ ਅਕਾਲ ਕਾ ਥਾ ਤੈਸਾ ਮਾਨਾ, ਤਨ ਅਸਥੂਲ ਤਿਆਗਣੋ ਹਿਤ ਤਿਆਰਾ ਠਾਨਾ। ਤਿਆਰੀ, ਇਹ ਤਿਆਰੀ ਕੀਤੀ ਹੈ, ਚੰਦਨ ਆਦਿ ਸਮੱਗਰੀ ਸਭ ਹੀ ਮੰਗਵਾਈ, ਚੰਦਨ ਦੀਆਂ ਲੱਕੜਾਂ ਮੰਗਾਈਆਂ ਤੇ ਕੁਝ ਸੁਗੰਧੀ ਵਾਲਾ ਪਦਾਰਥ ਚਿਖਾ ਵਿੱਚ ਪਾਉਣ ਵਾਸਤੇ, ਦੇਸੀ ਘੀ ਉਹਦੇ ਵਿੱਚ ਪਾਉਣ ਵਾਸਤੇ, ਅੰਤਿਮ ਸੰਸਕਾਰਾਂ ਦੀ ਰੋਹ ਰੀਤ ਸਤਿਗੁਰੂ ਮਹਾਰਾਜ ਆਪਣੀ ਆਪ ਕਰ ਰਹੇ ਹਨ। ਅਸੀਂ ਸੰਸਕਾਰ ਦੇ ਵਿੱਚ ਜਿਹੜੇ ਅੰਮ੍ਰਿਤਧਾਰੀ ਸਿੰਘ ਹਨ, ਉਹਨਾਂ 'ਤੇ ਵੀ ਬਹੁਤ ਸਾਰੀਆਂ ਮਨਮੱਤਾਂ ਸਾਡਾ ਸਮਾਜ ਅੱਜ ਵੀ ਕਰਦਾ, ਅੰਮ੍ਰਿਤਧਾਰੀ ਅੰਮ੍ਰਿਤਧਾਰੀ ਸਿੰਘ ਨੂੰ ਕਦੇ ਪਾਥੀਆਂ 'ਚ ਦੇ ਕੇ ਸੰਸਕਾਰ ਨਹੀਂ ਕਰਨਾ ਗੁਰੂ ਪਿਆਰਿਓ, ਇਹ ਹੁਕਮ ਹੈ। ਦਿਸਤਾ ਬਿਸਤਾ ਹੈ, ਭਾਵੇਂ ਮਨੁੱਖ ਦਾ ਹੈ ਭਾਵੇਂ ਪਸ਼ੂ ਦਾ ਹੈ, ਬਿਸਤਾ ਤਾਂ ਬਿਸਤਾ ਹੈ। ਭਾਵੇਂ ਇਹ ਬਾਤ ਵੀ ਸੱਤ ਹੈ, ਜੇ ਮ੍ਰਿਤਕ ਕੋ ਬਿਸਤਾ ਮਹਿਂ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ, ਇਹ ਬਾਤ ਨਹੀਂ, ਪਰ ਅੰਮ੍ਰਿਤਧਾਰੀ ਦੀ ਨਰਾਦਰੀ ਕਰਨ ਦਾ ਹੁਕਮ ਨਹੀਂ। ਸੰਸਕਾਰ ਕਰਨਾ ਨਿਰੋਲ ਲੱਕੜਾਂ ਵਿੱਚ, ਅੱਧੀ ਰੀਤ ਹੁਣ ਤੱਕ ਸਾਡੇ ਵਿੱਚ ਮੁਸਲਮਾਨਾਂ ਦੀ ਚੱਲੀ ਆ ਰਹੀ ਹੈ। ਜੇ ਨਿੱਕਾ ਜਿਹਾ ਬੱਚਾ ਚੜਾਈ ਕਰ ਜਾਵੇ ਉਹਨੂੰ ਟੋਆ ਪੁੱਟਦਿਆਂ ਦਬੇ ਆਉਂਦੇ, ਕਿਹੜੇ ਪਿੰਡ 'ਚ ਨਹੀਂ ਹੁੰਦੀ ਹੈ ਮਨਮਤ। ਜੇ ਵੱਡਾ ਚੜਾਈ ਕਰੇ ਉਹਦਾ ਸੰਸਕਾਰ, ਨਿੱਕਾ ਚੜਾਈ ਕਰੇ ਉਹਦਾ ਦਫਨਾਉਣਾ। ਮੁਸਲਮਾਨ ਜੇ ਕਬਰ ਵਿੱਚ ਦਿੰਦੇ ਨੇ ਤਾਂ ਨਿੱਕੇ ਬੱਚੇ ਤੋਂ ਲੈ ਕੇ 100 ਸਾਲ ਦੇ ਬੁੱਢੇ ਤੱਕ ਸਭ ਨੂੰ ਕਬਰ ਵਿੱਚ ਦਿੰਦੇ ਨੇ। ਇੱਕ ਤਾਂ ਰੱਖਿਆ ਹੋਇਆ ਉਹਨਾਂ ਨੇ, ਇੱਕ ਪੱਖ ਤਾਂ ਮਜ਼ਬੂਤ ਉਹਨਾਂ ਦਾ, ਸਾਡੇ ਵਾਲਿਆਂ ਦੇ ਕੀ ਹੈ ਪਤੇ। ਅੱਧੀ ਰੀਤ ਮੁਸਲਮਾਨਾਂ ਦੀ ਵੀ ਹੈ ਅਤੇ ਅੱਧੀ ਆਪਣੀ ਵੀ। ਖਾਲਸੇ ਨੂੰ ਹੁਕਮ ਹੈ ਕਿ ਸਤਿਕਾਰ ਕਰੋ। ਮੇਰੇ 'ਤੇ ਇੱਕ ਵਾਰੀ ਇਹ ਉਂਗਲ ਉੱਠੀ ਸੀ, ਉਦੋਂ ਸਮਾਂ ਅੱਜ ਨਾਲੋਂ ਬੜਾ ਫਰਕ ਸੀ। ਮੇਰਾ ਖਿਆਲ ਹੈ ਵੀ ਪੂਰੀ ਤਾਰੀਖ ਤਾਂ ਮੇਰੇ ਯਾਦ ਨਹੀਂ, ਪਰਿਵਾਰ ਦੇ ਯਾਦ ਹੋਊਗੀ। 72 ਸਾਲ ਸੀ ਮੇਰਾ ਖਿਆਲ ਹੈ, 1972 ਦੀ ਬਾਤ ਹੈ। ਸਭ ਤੋਂ ਪਹਿਲੀ ਜਿਹੜੀ ਮੇਰੀ ਬੇਟੀ ਸੀ ਉਹ ਨਿੱਕੀ ਹੁੰਦੀ ਚੜ੍ਹਾਈ ਕਰ ਗਈ ਸੀ, ਗੁਰਪ੍ਰੀਤ ਸਿੰਘ ਦੀ ਵੱਡੀ ਭੈਣ ਚੜ੍ਹਾਈ ਕਰ ਗਈ ਸੀ ਉਦੋਂ ਮੇਰੇ ਕੋਲ। ਪਰਿਵਾਰ ਦੇ ਵਿੱਚੋਂ ਐਡੀ ਦੂਰ ਕੋਈ ਜਾ ਨਹੀਂ ਸੀ ਜ਼ਿਆਦਾ, ਚਲੋ ਛੋਟਾ ਬੱਚਾ ਹੈ, ਪਹਿਲਵਾਨ ਸਾਹਿਬ ਉੱਥੇ ਆਏ ਹੋਏ ਸੀ ਮੇਰੇ ਵੱਡੇ ਭਰਾ ਦਾ, ਮੈਂ ਉਹਨਾਂ ਨੂੰ ਨਾਲ ਲਿਆ ਅਤੇ ਕੁਝ ਪਿਆਰ ਵਾਲੇ ਹੋਰ ਸੱਜਣ। ਜਦੋਂ ਸੰਸਕਾਰ ਕਰਨ ਦੀ ਗੱਲ ਕੀਤੀ ਲੋਕਾਂ ਨੂੰ ਇੰਨੀ ਹੈਰਾਨੀ ਹੋਈ, ਕਹਿੰਦੇ ਤੂੰ ਕੀ ਕਰ ਰਿਹਾ ਹੈ। ਮੈਂ ਕਿਹਾ ਜੀ ਮੈਂ ਠੀਕ ਕਰ ਰਿਹਾ, ਨਿੱਕੀ ਜੀ ਬੱਚੀ ਦਾ ਸੰਸਕਾਰ। ਮੈਂ ਕਿਹਾ ਕੀ ਗੱਲ, ਸੰਸਕਾਰ ਦਾ ਹੀ ਹੁਕਮ ਹੈ। ਇਸ ਕਰਕੇ ਭਾਈ ਇਹ ਅੱਜ ਬਹੁਤ ਸਾਰੀਆਂ ਮਨਮਤਾਂ ਫਿਰ ਉਹ ਚਿਖਾ ਦੇ ਵਿੱਚ ਕਹਿਣਗੇ ਲਿਆਓ ਕੱਢ ਕੇ ਤੇਲ ਜਿਹੜਾ
ਤੇਲ ਦੀ ਪੀਤੀ ਲਿਆਓ, ਜੇ ਹੋਰ ਨਹੀਂ ਟਰੈਕਟਰ ਚੋਂ ਹੀ ਕੱਢ ਲਓ, ਜੇ ਮਿੱਟੀ ਦਾ ਤੇਲ ਨਹੀਂ ਤਾਂ ਡੀਜ਼ਲ ਹੀ ਲਾਇਓ, ਚਿਖਾ ਦੇ ਉੱਤੇ ਪਾ ਕੇ ਤੀਲਾ ਲਾਇਆ ਅੱਗ ਲਾ। ਸਾਡੇ ਸਮਾਜ ਵਿੱਚ ਜਦੋਂ ਕੋਈ ਨਫ਼ਰਤ ਵਾਲੀ ਗੱਲ ਹੁੰਦੀ ਸੀ ਕਹਿੰਦੇ ਸੀ ਮਿੱਟੀ ਦਾ ਤੇਲ ਪਾ ਕੇ